ਗੌੜੀ ਮਹੱਲਾ ਪੰਜਵਾਂ ਨਿਕ ਸੁਰੇ
ਰਾਮ ਰਤਨ ਕੀ ਸੰਗੇ ਰਾਖੋ।
ਮਨ ਨੂੰ ਕਿਹਾ ਹੈ ਤੇ ਮਨ ਅੰਦਰ ਇਸ ਜਿਸਮ ਦੇ ਭਰਮਾਂ ਦੀ ਖੂਹੀ ਵਿਚ ਭਰਮ ਕੀ ਕੂਈ ਖੂਹ ਤ੍ਰਿਸ਼ਨਾ ਰਸ ਪੰਕਜ ਉਹ ਖੂਹ ਵੀ ਕਿਹੜਾ ਜਿਹਦੇ ਥੱਲੇ ਪੰਕਜ ਕਹਿੰਦੇ ਚਿੱਕੜ ਨੂੰ ਚਿੱਕੜ ਦਾ ਜੋ ਤ੍ਰਿਸ਼ਨਾ ਦਾ ਰਸ ਹੈ ਉਹ ਚਿੱਕੜ ਹੈ ਤੇ ਉਹ ਜਿਹੜਾ ਮਨ ਹੈ ਉਹਦੇ ਵਿਚ ਖੂਹੀ ਦੇ ਡਿੱਗਾ ਪਿਆ ਚਿੱਕੜ ਤ੍ਰਿਸ਼ਨਾ ਚ ਖੁੱਭਾ ਪਿਆ ਤੇ ਇੰਨਾ ਨੀ ਮੂੰਹ ਵੀ ਜਿਹੜੀ ਖੂਹ ਹੈ ਉਹ ਉੱਡ ਕੇ ਨਿਕਲ ਵੀ ਜਾਏ ਜੇ ਚਿੱਕੜ ਚੋ ਤਾਂ ਵੀ ਖੂਹ ਦੇ ਮੂੰਹ ਦੇ ਉੱਤੇ ਇੱਕ ਅੱਤ ਤੀਖਣ ਬੜੀ ਬਰੀਕ ਮੋਹ ਦੀ ਖਾਸ ਮੋਹ ਦੀ ਜਾਲੀ ਚਿੱਕੜ ਚੋ ਨਿਕਲੇ ਤ੍ਰਿਸ਼ਨਾ ਚੋ ਫੇਰ ਮੋਹ ਦੀ ਉੱਤੇ ਫਾਸ ਤੋੜੇ ਮੋਹ ਤੋੜੇ ਕਹਿੰਦੇ ਸਾਰੀਆਂ ਚੀਜ਼ਾਂ ਮਨ ਅੰਦਰ ਭਰਮਾਂ ਦੀ ਖੂਹ ਚ ਡਿੱਗਾ ਪਿਆ ਹੈ ਤੇ ਕਾਟਣ ਹਾਰ ਜਗਤ ਗੁਰ ਗੋਬਿੰਦ ਅਕਾਲ ਪੁਰਖ ਗੁਰੂ ਗੋਬਿੰਦ ਤੋਂ ਬਗੈਰ ਇਹਨੂੰ ਕੋਈ ਕੱਟ ਨਹੀਂ ਸਕਦਾ ਇਸ ਕਰਕੇ ਉਹਦੇ ਚਰਨ ਕਮਲ ਤਾਂ ਕੇ ਕਰੋ ਨਿਵਾਸ ਤੇ ਪੰਖੀ ਬਾਹਰ ਉੱਡਿਆ ਤਰਵਰ ਪੰਖੀ ਪੰਚ ਮਨ ਤਰਵਰੇ ਪੰਖੀ ਪੰਚ ਤਤ ਚੁਗੇ ਮਿਲ ਏਕ ਸੇ ਤਿੰਨ ਕੋ ਫਾਸ ਨਾ ਰੰਚ ਉਡੇ ਤਾਂ ਬੇਗੁਲ ਬੇਗੁਲੇ ਤਾਕੇ ਚੋਗ ਗਣੀ ਪੰਖ ਤੁਟੇ ਫਾਹੀ ਪੜੀ ਅਵਗੁਣੇ ਭੀੜ ਬਣੀ ਏਦਾਂ ਏ ਮਨ ਜਿਸ ਵੇਲੇ ਅੰਦਰੋਂ ਨਾਮ ਜਪਣ ਦੇ ਰਸ ਤੋਂ ਬਾਹਰ ਹੋ ਕੇ ਨਿਕਲ ਜਾਂਦਾ ਹੈ ਬਾਹਰ ਭਟਕਣ ਲੱਗ ਪੈਂਦਾ ਹੈ ਉਹ ਪਹਿਲਾਂ ਸਭ ਤੋਂ ਭਰਮ ਦੀ ਖੂਹ ਚ ਡਿੱਗਦਾ ਹੈ ਤੇ ਉਹ ਨਿਕਲੇਗਾ ਕਿੱਦਾਂ ਜਦ ਤੱਕ ਉਹਦੇ ਸਿਮਰਨ ਦੇ ਖੰਭ ਵਾਪਸ ਨਹੀਂ ਆਉਣਗੇ ਉਹ ਸਿਮਰਨ ਦੀ ਅਵਸਥਾ ਚ ਨਹੀਂ ਹੋਏਗਾ ਇਸ ਕਰਕੇ ਰਹਾ ਦੀ ਤੁਕ ਲਿਖੀ ਹੈ ਨਿਕ ਸਿਰੇ ਬਾਣੀ ਚ ਬਹੁਤ ਵਾਰੀ ਭਰਮ ਲਫ਼ਜ਼ ਆਇਆ ਹੈ। ਭਰਮ ਹੈ ਜਿਉਂ ਸੁਪਨਾ ਔਰ ਪੇਖਨਾ ਐਸੇ ਜਗ ਕੋ ਜਾਣੇ ਇਨਮੇ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਹਨੇਰੇ ਵਿੱਚ ਕੋਈ ਰੱਸੀ ਸੱਪ ਦੀ ਸ਼ਕਲ ਬਣਾ ਕੇ ਨੇੜੇ ਚ ਸੁੱਟੀ ਜਾਏ, ਬੰਦਾ ਛੇਤੀ ਨਾਲ ਉਹਨੂੰ ਸੱਪ ਸਮਝ ਕੇ ਡਰ ਜਾਂਦਾ ਕਿ ਇਹ ਸੱਪ ਹੈ, ਅਸਲ ਚ ਸੱਪ ਨਹੀਂ ਹੁੰਦਾ। ਇਸ ਕਰਕੇ ਦੁਨੀਆ ਚ ਜੋ ਚੀਜ਼ ਸੱਤ ਹੈ, ਸੱਚ ਹੈ, ਰੱਬ ਹੈ, ਉਹ ਇੱਕ ਚੀਜ਼ ਆ। ਬਾਕੀ ਜੋ ਵੀ ਦਿਸਦੀ ਹੈ, ਜੋ ਦਿਸੇ ਸੋ ਸਗਲ ਵਿਨਾਸੀ ਜਿਉ ਬਾਦਲ ਕੀ ਛਾਈ। ਜਿੱਦਾਂ ਬੱਦਲ ਦੀ ਛਾਂ ਸਦਾ ਨਹੀਂ ਰਹਿੰਦੀ, ਏਦਾਂ ਮਹਾਰਾਜ ਨੇ ਲਿਖਿਆ ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ ਕੋਟਨ ਮੇ ਨਾਨਕੋ ਨਾਰਾਇਣ ਜੇ ਚੀਤ। ਇਹ ਜਗ ਬਣਿਆ ਕਿੱਦਾਂ, ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨ ਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਇਹ ਜਗ ਜੋ ਅਸੀਂ ਦੇਖਦੇ ਹਾਂ, ਸਾਰੀ ਚੀਜ਼ ਜਿਹੜੀ ਅੱਖਾਂ ਨਾਲ ਦਿਸਦੀ ਹੈ, ਇਹ ਅਸਲ ਚ ਬਿਨਸ ਜਾਣ ਵਾਲੀ ਹੈ ਨਹੀਂ ਹੈ। ਇਹਨੂੰ ਕਹਿੰਦੇ ਪਰ ਅਸਲ ਜੋ ਚੀਜ਼ ਨਹੀਂ ਦਿਸਦੀ ਉਹ ਅਸਲ ਹੈ। ਇਸੇ ਕਰਕੇ ਸਾਰੀ ਬਾਣੀ ਚ ਇੱਕ ਬਹੁਤ ਵੱਡੀ ਸਚਾਈ ਦੱਸੀ ਗਈ ਹੈ ਕਿ ਇਹ ਜਿਹੜੀ ਸਾਰਾ ਜੱਗ ਦੇਸ ਰਹੇ ਆ, ਏਦਾਂ ਜਿੱਦਾਂ ਪਾਣੀ ਚ ਬੁਲਬੁਲੀ ਉੱਠਦੇ ਉਹ ਫਿਰ ਬੰਦ ਹੋ ਜਾਂਦੇ, ਖੱਪ ਉਹਦੇ ਚ ਮਿਲ ਜਾਂਦੇ। ਏਦਾਂ ਕਈ ਵਾਰ ਪਸਰੇ ਉਪਾਸਾਰ, ਇਹ ਕਈ ਵਾਰੀ ਧਰਤਾਂ ਬਣੀਆਂ। ਜਪ ਬਾਣੀ ਦਾ ਪਾਠ ਕਰਦੇ ਇੱਕ ਬੜੀ ਚੀਜ਼ ਆਉਂਦੀ ਹੈ, ਤਿੱਥੈ ਖੰਡ ਮੰਡਲ ਵਰ ਭੰਡ। ਵਰ ਭੰਡ ਦਾ ਅੱਜ ਤੱਕ ਕਿਸੇ ਨਾਲ ਲਫ਼ਜ਼ੀ ਮਹਿਨਾ ਨਹੀਂ ਕੋਈ ਕਰ ਸਕਿਆ। ਵਰ ਭੰਡ ਕੀ ਹੋਈ, ਖੰਡ ਤੇ ਹੋਇਆ ਮੰਡਲ ਹੋਏ, ਤੇ ਖੰਡ ਹੋਇਆ ਧਰਤੀ। ਨੌ ਖੰਡ ਧਰਤੀ ਹੈ, ਨੌ ਬਰੇ ਆਜ਼ਮ ਨੇ, ਨੌ ਸਾਰੀ ਦੁਨੀਆ ਵੰਡੀ ਹੈ ਇਹਨਾਂ ਚ, ਤੇ ਖੰਡ ਮੰਡਲ ਹੈ ਤਾਂ ਦੇ ਜਿਹੜੇ ਆਕਾਸ਼ ਦੇ ਵਿਚ ਨੇ। ਵਰ ਭੰਡ ਕੀ ਹੋਇਆ, ਇਹ ਗੁਰੂ ਨਾਨਕ ਦੇ ਆਪਣਾ ਲਫ਼ਜ਼ ਹੈ, ਕਦੀ ਕਿਤੇ ਨਾ ਪਹਿਲਾਂ ਨੀ ਵਰਤਿਆ। ਵਰ ਭੰਡ ਦਾ ਮਤਲਬ ਹੈ ਜਿਹੜੀਆਂ ਧਰਤੀਆਂ ਬਣਦੀਆਂ ਰਹਿਣ ਤੇ ਮੁੜ ਕੇ ਗਾਇਬ ਹੁੰਦੀਆਂ ਰਹਿਣ, ਫੇਰ ਬਣਦੀਆਂ ਰਹਿਣ, ਗਾਇਬ ਹੁੰਦੀਆਂ। ਏਦਾਂ ਅਕਾਲ ਪੁਰਖ ਕਈ ਬ੍ਰਹਮੇ ਜਗ ਸਾਜਣ ਲਾਏ, ਕਈ ਧਰਤੀਆਂ ਬਣ ਰਹੀਆਂ ਤੇ ਢੱਠ ਰਹੀਆਂ। ਇਹ ਹੁਣੇ ਜਾਏ ਸਾਇੰਸ ਨੇ ਵੀ ਪ੍ਰੂਵ ਕਰ ਦਿੱਤਾ, ਜਿਹੜੀ ਆ ਲੈਬੋਰਟਰੀ ਛੱਡੀ ਆ ਉੱਤੇ ਉਹਨੇ ਸਾਬਤ ਕਰ ਦਿੱਤਾ ਵੀ ਇੱਕ ਐਸਾ ਸਿਆਰਾ ਮਿਲਿਆ ਜਿਹੜਾ ਅੱਗ ਦੇ ਨੂੰ ਟੁੱਟਦਾ ਰਹਿੰਦਾ ਔਰ ਆਲੇ ਦੁਆਲੇ ਖਿਲੜਦਾ ਰਹਿੰਦਾ, ਉਹ ਧਰਤੀ ਬਣਨ ਦਾ ਉਪਾਅ ਦੱਸਦਾ ਵੀ ਏਦਾਂ ਧਰਤੀਆਂ ਬਣੀਆਂ ਜਿੱਦਾਂ ਸਾਈਕਲ ਦੇ ਚਿੱਕੜ ਨਾਲ, ਸਾਈਕਲ ਦਾ ਪਹੀਆ ਭਰਿਆ ਹੋਵੇ ਉਹਨੇ ਜ਼ੋਰ ਦੀ ਘੁਮਾ ਲਈਏ ਤੇ ਚਿੱਕੜ ਦੀਆਂ ਛਿੱਟਾਂ ਸੈਂਟਰੀਫਿਊਗਲ ਫੋਰਸ ਨਾਲ ਬਾਹਰ ਨਿਕਲਦੀਆਂ। ਏਦਾਂ ਇਹ ਧਰਤੀਆਂ, ਕਦੀ ਕੋਈ ਧਰਤੀ ਏਦਾਂ ਕੋਈ ਘੁੰਮ ਜਾਂਦੀ ਆ, ਉਹਦੇ ਆਲੇ ਦੁਆਲੇ ਟੁੱਟ ਕੇ ਟੋਟੇ ਹੋ ਜਾਂਦੇ, ਉਹ ਫਿਰ ਅਰਬ ਦੇ ਨਰਬ ਦੇ ਧੰਦੂ ਘਾਰਾ, ਉਹ ਫਿਰ ਕਈ ਚਿੱਕਰ ਧਰਤੀ ਗਰਮ ਰਹਿੰਦੀ, ਉਥੋਂ ਬਾਅਦ ਠੰਡੀ ਹੁੰਦੀ, ਫਿਰ ਇਹ ਸੂਰਜ, ਏਦਾਂ ਇਹ ਧਰਤੀਆਂ ਬਣਦੀਆਂ ਉੱਠਦੀਆਂ ਰਹਿੰਦੀਆਂ। ਗੁਰਬਾਣੀ ਮੰਨਦੀ ਹੈ ਕਿ ਕਈ ਧਰਤੀਆਂ ਕਈ ਪਤੌਲ ਨੇ ਤੇ ਖੰਡ ਮੰਡਲ ਵਰ ਭੰਡ, ਜੇ ਕੋ ਕਸੇ ਤਾਂ ਅੰਤ ਅੰਤ ਤਿੱਥੇ ਲੋਹ ਲੋਹ ਆਕਾਰ, ਕਈ ਲੋਈਆਂ ਪੁਰੀਆਂ ਬਣਦੀਆਂ ਰਹਿੰਦੀਆਂ, ਢੱਠਦੀਆਂ ਰਹਿੰਦੀਆਂ। ਇਹ ਹੂਬ ਹੂ ਨੌਵੇਂ ਪਾਤਸ਼ਾਹੀ ਦੇ ਸਲੋਕ ਸਿੱਧੇ ਜੇ ਨੇ ਪਰ ਉਨੇ ਡੂੰਘੇ ਨੇ। ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨਸੇ ਨੀਤ, ਜਗ ਰਚਨਾ ਤੈਸੇ ਰਚੀ। ਇਹ ਏਦਾਂ ਰਚੀ ਹੈ, ਟੁੱਟਦੀ ਭੱਜਦੀ ਰਹਿੰਦੀ ਹੈ, ਤੂੰ ਕੀ ਕਰ ਕਹੋ ਨਾਨਕ ਸੁਣ ਰੇ, ਕਹੋ ਨਾਨਕ ਸੁਣ ਮੀ, ਹੇ ਨਾਨਕ ਤੂੰ ਨਾਮ ਨੂੰ ਕਹੀ ਚੱਲ ਤੇ ਉਹਨੂੰ ਸੁਣੀ ਚੱਲ। ਇਹ ਇੱਕੋ ਇੱਕ ਸੱਚ ਚੀਜ਼ ਹੈ ਦੁਨੀਆਂ ਚ, ਨਾਮ ਨੂੰ ਕਹਿਣਾ ਤੇ ਉਹਨੂੰ ਕੰਨਾਂ ਨਾਲ ਸੁਣਨਾ, ਕਹੋ ਨਾਨਕ ਸੁਣ ਮੀ। ਇਸ ਕਰਕੇ ਜਦ ਧਰਤੀਆਂ ਬਣਦੀਆਂ ਰਹਿੰਦੀਆਂ ਸਭ ਕੁਛ ਹੁੰਦਾ ਰਹਿੰਦਾ, ਇਸ ਭਰਮ ਚ ਨਾ ਪਈ। ਇਹ ਭਰਮ ਨੂੰ ਹੋਰ ਤਰ੍ਹਾਂ ਵੀ ਮਹਾਰਾਜ ਨੂੰ ਦੱਸਿਆ, ਮਾਈ ਮਾਇਆ ਛਲ ਤ੍ਰੇਣ ਕੀ ਅਗਨ ਮੇਘ ਕੀ ਛਾਇਆ, ਹਰ ਕੇ ਨਾਮ ਬਿਨ ਹੜ ਕਾ ਜਲ। ਤਿੰਨ ਚੀਜ਼ਾਂ ਦੀ ਸਿਮਲੀਆਂ ਦਿੱਤੀਆਂ, ਇੱਕ ਤੇ ਕੱਖਾਂ ਦੀ ਅੱਗ, ਉਹ ਛੇਤੀ ਨਾਲ ਲਾਉਦੀ ਛੇਤੀ ਨਾਲ ਬੁੱਝ ਜਾਂਦੀ। ਇੱਕ ਬੱਦਲ ਦੀ ਛਾਂ, ਉਹ ਛੇ ਥੋੜੀ ਚੱਕਰ ਰਹੂ ਫਿਰ ਚਲੀ ਜੂਗਾ। ਇਹ ਭਰਮ ਹੈ ਸਾਰਾ ਕੁਛ। ਫਿਰ ਹੜ ਦਾ ਜਲ, ਜਦੋਂ ਹੜ ਆਉਂਦਾ ਉੱਥੋਂ ਬਾਅਦ ਉਤਰ ਜਾਂਦਾ, ਉਹ ਪੈਰੀਆਂ ਸਾਫ਼ ਹੋ ਜਾਂਦੀ, ਉੱਥੇ ਹੜ ਨਹੀਂ ਰਹਿੰਦਾ। ਏਦਾਂ ਹੀ ਮਿਰਗ ਤ੍ਰਿਸ਼ਨਾ ਹੈ, ਮੇਰੇ ਕੋ ਸਮਝਦਾ ਦੁਪਹਿਰ ਵੇਲੇ ਵੀ ਉੱਥੇ ਪਾਣੀ ਹੈ, ਉਹ ਫਿਰ ਭੱਜਦਾ, ਉਹ ਪਾਣੀ ਨੀ ਹੁੰਦਾ, ਲੋਹ ਦੀ ਕੈਸੀ ਚੀਜ਼ ਹੁੰਦੀ ਜਿਹੜੀ ਇਹਨੂੰ ਪਾਣੀ ਵਾਂਗੂ ਦਰਿਆ ਲੱਗਦੀ, ਇਹਨੂੰ ਕਹਿੰਦੇ ਹੈ ਭਰਮ। ਇਸੇ ਕਰਕੇ ਮਹਾਰਾਜ ਨੇ ਨੌਵੀਂ ਪਾਤਸ਼ਾਹੀ ਨੇ ਸਾਰੇ ਜੱਗ ਨੂੰ ਕਿਹਾ, ਇਹ ਜੱਗ ਭਰਮ ਭੁਲਾਣਾ ਮਾਈ ਮਾਇਆ ਛਲ। ਮਾਇਆ ਕੀ ਹੈ? ਭਰਮ। ਜਿਤ ਹਰ ਵਿਸਰੇ, ਮੋਹ ਉਪਜੇ, ਭਾਉ ਦੂਜਾ ਲਾਇਆ। ਇੱਕੋ ਇੱਕ ਹੀ ਚੀਜ਼ ਸੱਚ ਹੈ, ਉਹ ਹੈ ਆਦਿ ਸੱਚ, ਜੁਗਾ ਦੇ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਸੇ ਕਰਕੇ ਸਾਰੀ ਚੀਜ਼ਾਂ ਚੋਂ ਇੱਕੋ ਭਗਵਾਨ ਜਾਂ ਉਹ ਸੱਚ ਹੀ ਚੀਜ਼ ਹੈ, ਜਿਹਨੂੰ ਜਪ ਬਾਣੀ ਚ ਪਹਿਲਾਂ ਹੀ ਸਿਮਰਿਆ ਹੈ, ਉਹ ਸੱਚ ਨੂੰ ਸਿਮਰਨਾ ਹੈ। ਉਹ ਮਾਇਆ ਜੋ ਹੈ ਬਾਹਰ ਵਰਤਰੀ, ਸਭ ਕੁਛ ਹੀ ਮਾਇਆ ਜੋ ਦਿਸਦਾ, ਉਹ ਮਹਾਰਾਜ ਕਹਿੰਦੇ ਰਾਮ ਨਾਮ ਕਾ ਸਿਮਰਨ ਛੋੜਿਆ, ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹੱਥ ਬਟਾਣਾ, ਮਾਇਆ ਹੱਥ ਬਟਾਣਾ। ਹੋਰ ਸਪਸ਼ਟ ਸ਼ਕਲ ਦੇਤੀ ਹੈ ਭਰਮ ਦੀ ਤੇ ਮਾਇਆ ਦੀ। ਕੀ ਮਾਤ ਪਿਤਾ ਪਾਈ ਸੁਤ ਬਣਦਾ,
ਮਾਤ ਪਿਤਾ ਪਾਈ ਸੁਤ ਬਣਦਾ,
ਤਾਂ ਕੇ ਰਸ ਲਿਪਟਾ, ਪਰ ਮਾਤਾ ਜੀ ਛੋੜਤਾ ਆਪਿਓ ਕੀ ਜੈ ਮਾਤਾ ਜੀ ਛੋੜਤਾ ਆਪਿਓ ਕੀ ਜੈ ਮੀਨ ਕੀ ਚਪਲ ਸਿਓ ਜੁਗਤੇ ਮਨ ਰਾਖਿਆ ਮੀਨ ਕੀ ਚਪਲ ਸਿਓ ਜੁਗਤੇ ਮਨ ਰਾਖਿਆ
ਸ਼ਬਦ ਚੌਂਕੀ ਚ ਇਹ ਜੋ ਗੂੜ ਸ਼ਬਦ ਹੈ ਮਹੱਲੇ ਪਹਿਲੇ ਦਾ ਇਹਦੀ ਵਿਚਾਰ ਅਸੀਂ ਕਰ ਚੁੱਕੇ ਹਾਂ। ਇਹਦੀ ਰਹਾਉ ਦੀ ਤੁਕ ਹੈ ਕਾ ਮੂੜੇ ਕਾਏ ਚੇ ਪਰਮੇ ਫੁੱਲਾ ਨਹੀਂ ਨਹਿ ਚੀਨਿਆ ਪਰਮਾਨੰਦ ਬੈਰਾਗੀ। ਇਸ ਸ਼ਬਦ ਤੋਂ ਬਾਅਦ ਅਸੀਂ ਉਹ ਸ਼ਬਦ ਲਾਂਗੇ ਗੁਜਰੀ ਸ੍ਰੀ ਤਰਲੋਚਨ ਜੀਓ ਕੀ, ਜਿਸ ਤੇ ਸਾਫ ਜ਼ਾਹਰ ਹੋ ਜੋ ਵੀ ਤਰਲੋਚਨ ਦਾ ਜੋ ਸਤਿਗੁਰੂ ਸੀ ਉਹ ਬਾਬਾ ਨਾਨਕ ਸੀ। ਸ਼ਬਦਾਂ ਰਾਹੀਂ ਗੁਰੂ ਨਾਨਕ ਦੇ ਸ਼ਬਦ ਦਾ ਜੋ ਛਾਪ ਹੈ ਉਸ ਤਰਲੋਚਨ ਦੀ ਦੇ ਭਗਤ ਦੇ ਉੱਤੇ ਹੋਏਗੀ ਔਰ ਹੋਏਗੀ ਰਹਾਉ ਦੀ ਤੁਕ ਤੇ, ਜਿਸ ਤੋਂ ਸਾਰੇ ਗੁਰੂ ਗ੍ਰੰਥ ਸਾਹਿਬ ਚ ਇਹੋ ਇੱਕ ਥੰਮ ਰੂਲ ਤੁਰਿਆ ਆ ਰਿਹਾ ਵੀ ਜਿੰਨੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਆਈ ਹੈ ਇਹ ਖੋਜ ਕੀਤਿਆਂ ਪਤਾ ਲੱਗੇਗਾ ਵੀ ਸਾਰੇ ਹੀ ਗੁਰੂ ਨਾਨਕ ਦੇ ਸਿੱਖ ਸੀ। ਹਿੰਦੁਸਤਾਨ ਚ ਅੱਜ ਕੱਲ ਬਹੁਤ ਸਾਰੇ ਹਿੰਦੂ ਲੋਕਾਂ ਨੇ ਬੜਾ ਭਾਰਾ ਤੂਫਾਨ ਚੱਕਿਆ ਵੀ ਗੁਰੂ ਨਾਨਕ ਦੀ ਜਿਹੜੀ ਬਾਣੀ ਹੈ ਉਹਨਾਂ ਨਾਲ ਜਿਹੜੇ ਪਹਿਲੇ ਭਗਤ ਹੋਏ ਉਹਨਾਂ ਦੀ ਨਕਲ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਦੀ ਜੋ ਬਾਣੀ ਹੈ ਉਹ ਅਸਲ ਪਹਿਲਾਂ ਭਗਤਾਂ ਦੀ ਸੀ ਔਰ ਉਹਨਾਂ ਦੇ ਅਸਰ ਹੇਠ ਬਾਬੇ ਨਾਨਕ ਨਾਲ ਗਾਂ ਬਾਣੀ ਨੇ। ਅੱਜ ਅਸੀਂ ਬਹੁਤ ਪਿਛਲੀਆਂ ਸ਼ਬਦ ਚੌਂਕੀਆਂ ਚ ਵੀ ਅਸੀਂ ਸਾਬਤ ਕਰਦੇ ਆ ਰਹੇ ਹਨ ਸ਼ਬਦਾਂ ਰਾਹੀਂ ਹਿਸਟਰੀ ਰਾਹੀਂ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬੀੜ ਇਸੇ ਗ੍ਰੰਥ ਨੂੰ ਤਦੇ ਗੁਰੂ ਕਿਹਾ ਸਾਰੇ ਗ੍ਰੰਥਾਂ ਦਾ ਗੁਰੂ ਹੈ। ਇਹਦੇ ਚ ਜੋ ਆਪੇ ਪੱਟੀ ਕਲਮ ਆਪ ਲਿਖਣ ਹਾਰਾ ਹੋਆ ਇਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਭਗਤਾਂ ਦੀ ਬਾਣੀ ਆਈ ਹੈ ਉਹ ਕਿਸ ਸ਼ਕਲ ਚ ਹੈ ਉਹਦੀ ਕੀ ਸ਼ੇਪ ਹੈ ਕਿੱਥੋਂ ਆਈ ਹੈ ਕਿਉਂਕਿ ਹਰ ਬਾਣੀ ਦੇ ਉੱਤੇ ਲਿਖਿਆ ਸਤਿਗੁਰ ਪ੍ਰਸਾਦੇ ਰਾਗਮਾਲਾ ਤੇ ਨਹੀਂ ਲਿਖਿਆ। ਜਿਹੜੀ ਵੀ ਬਾਣੀ ਸਾਰੀ ਸਤਿਗੁਰ ਪ੍ਰਸਾਦ ਆਈ ਹੈ ਉਹ ਮਹੱਲੇ ਨੌਵੇਂ ਦੀ ਵੀ ਇਹ ਭਗਤਾਂ ਦੀ ਵੀ ਸੁੰਦਰ ਦੀ ਸੱਦ ਵੀ ਜਿੰਨੀ ਭੱਟਾਂ ਦੀ ਬਾਣੀ ਹੈ ਜੋ ਵੀ ਬਾਣੀ ਅਸਲ ਆਈ ਹੈ ਸਤਿਗੁਰ ਪ੍ਰਸਾਦ ਹੈ ਗੁਰੂ ਨਾਨਕ ਦਾ ਤੂੰ ਦੀਖਿਆ ਲੈ ਕੇ ਸਿੱਖ ਬਣ ਕੇ ਉਹਦੀ ਛਾਪ ਥੱਲੇ ਆਈ ਹੈ ਜਿੱਥੋਂ ਜ਼ਾਹਰ ਹੈ ਆਹ ਸ਼ਬਦ ਅਸੀਂ ਅਗਲਾ ਰਾਵਾਂਗੇ। ਪਹਿਲਾ ਸ਼ਬਦ ਹੈ ਮਹੱਲੇ ਪਹਿਲੇ ਦਾ
ਪਰਮਾ ਨੰਦ ਬੈਰਾਗੀ ਨਹਿ ਚੀਨੀਆ
ਸੀ। ਪਰਮ ਆਨੰਦ, ਪਰਮ ਆਨੰਦ ਜੋ ਰੱਬ ਸੀ ਅਸਲ, ਉਹ ਤੂੰ ਅੰਦਰ ਫੜਿਆ ਹੀ ਨੀ, ਚੀਨਿਆ ਹੀ ਨੀ। ਤੇ ਤ੍ਰਿਲੋਚਨ ਜੀ ਦਾ ਭਗਤ ਹੈ,
ਪਰਮੇ ਭੂਲੀ ਨੇ ਜੈ ਚੰਦਾ ਨਹੀਂ ਨਹੀਂ ਪੂਰਿਆ ਪਰਮ
ਸੀ ਜਿਹੜਾ ਵੈਰਾਗੀ ਹੋ ਗਿਆ ਸੀ, ਘਰ ਦਰ ਮਹਿਲਾ ਛੋੜ ਵਲੈਤ ਗਏ, ਦੇਸ਼ ਗਏ। ਉਹ ਜੋ ਜੈ ਚੰਦ ਸੀ, ਹੋਰ ਵੀ ਇਸ ਰਾਜੇ ਦੇ ਮੁਤਲਕ ਇੱਥੇ ਆਉਂਦਾ ਕਿ ਇਹਨੇ ਘਰ ਬਾਰ ਤੇ ਛੱਡਿਆ ਸਭ ਕੁਛ, ਪਰ ਅੰਦਰ ਦਾ ਮਨ ਨਾ ਇਹ ਕਾਬੂ ਕਰ ਸਕਿਆ, ਤੇ ਕਿਸੇ ਥਾਂ ਕਿਸੇ ਨਾਲ ਪਾਨ ਖਾ ਕੇ ਥੱਕਿਆ ਸੀ। ਤੇ ਉਹਨੂੰ ਰਾਤ ਨੂੰ ਲੱਗਾ ਵੀ ਇਹ ਲਾਲ ਹੈ, ਤੇ ਉਹ ਉੱਥੇ ਹੱਥ ਪਾ ਬੈਠਾ ਤੇ ਹੱਥ ਲਿਬੜ ਗਿਆ। ਸੋ ਸਾਰਾ ਕੁਝ ਛੱਡ ਕੇ ਵੀ ਘਰ ਬਾਰ, ਤੇ ਗੁਰੂ ਨਾਨਕ ਦਾ ਮਿਸ਼ਨ ਇਹ ਸੀ ਵੀ ਘਰ ਬੈਠ ਕੇ ਸਭ ਕੁਛ, ਰਾਜ ਛੱਡਣ ਦੀ ਲੋੜ ਨਹੀਂ। ਐਸੋ ਹੈ ਕੋਈ ਐਸੋ ਜੋ ਦੁਬਦਾ ਮਾਰ ਗਰਾਵੈ, ਇਸੇ ਮਾਰ ਰਾਜ ਜੋਗ ਕਮਾਵੈ। ਜਿਹੜੀ ਅੰਦਰ ਦੁਬਦਾ ਹੈ ਰੱਬ ਤੋਂ ਬਗੈਰ ਚੀਜ਼, ਉਹਨੂੰ ਮਾਰ ਦੇਵੇ ਤੇ ਰੱਬ ਦਾ ਆਸ਼ਕ ਬਣ ਜਾਵੇ। ਘਰ ਬੈਠਿਆ ਹੀ ਸਭ ਕੁਛ ਹੈ, ਕੋਈ ਐਸੋ ਜੋ ਦੁਬਦਾ ਮਾਰ ਕਰਾਵੈ, ਇਸੇ ਮਾਰ ਰਾਜ ਜੋਗ ਕਮਾਵੈ। ਹਸੰਦਿਆਂ ਖਲੰਦਿਆਂ ਪਲੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ, ਘਰ ਬੈਠ ਕੇ ਹੀ ਐਸਾ ਰੋਜ ਦਾ ਜੀਵਨ ਢਾਲੇ ਵੀ ਅੰਦਰ ਹੀ ਪਰਮਾਨੰਦ ਬੈਰਾਗੀ ਪ੍ਰਗਟ ਹੋ ਜਾਏ ਤੇ ਬਾਕੀ ਭਰਮ ਛੱਡ ਦੇ। ਤੇ ਉਹ ਮਹਾਰਾਜ ਕਹਿੰਦੇ ਹੈ, ਤ੍ਰਿਲੋਚਨ ਭਗਤ ਜੀ ਕਹਿੰਦੇ, ਭਰਮੇ ਸ਼ੁਰੂ ਹੁੰਦਾ ਹੈ ਤੇ ਉੱਤੇ ਲਿਖਿਆ ਇੱਕ ਉਹ ਸੱਤੇ ਗੁਰੂ ਪ੍ਰਸਾਦੇ ਗੁਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰ ਪਹਿਲਾ
ਅੰਤਰ ਮਲ ਨਿਰਮਲ
ਮੰਗ ਮੰਗ ਟੁਕੜੇ ਖਾ ਖਾ ਕੇ ਤੂੰ ਜਿਸਮ ਪਾਲ ਰਿਹਾ ਮੰਗਣ ਦੀ ਰੋਟੀ ਤੋਂ, ਪਰ ਘਰ ਕਹਿੰਦੇ ਸੀ ਗੋਦੜੀ ਨੂੰ, ਖਿੰਥਾ ਮੁੰਡਾ ਕਹਿੰਦੇ ਸੀ ਜਿਹੜਾ ਮੋਟਾ ਸਾਰਾ ਮੁੰਦਰਾ ਕੰਨ ਪਾੜ ਕੇ ਜੋਗੀ ਪਾਉਂਦੇ ਸੀ ਸੰਨਿਆਸੀ ਕੰਨ ਚ ਮੁੰਦਰਾ ਇਹ ਸਭ ਸ਼ਬਦ ਜ਼ਾਹਰ ਕਰੇਗਾ ਕਿ ਸਿੱਖੀ ਦੇ ਵਿੱਚ ਹੀ ਅੱਜ ਕੱਲ ਉਹ ਬਾਹਰਲੀਆਂ ਨਿਸ਼ਾਨੀਆਂ ਚ ਨਹੀਂ ਆ ਗਈਆਂ ਇਹ ਉਸ ਵੇਲੇ ਦਾ ਸ਼ਬਦ ਹੈ ਜਦੋਂ ਇਹ ਚੀਜ਼ ਹਰੀ ਸਿੱਖੀ ਚ ਆਈ ਨਹੀਂ ਸੀ ਅੱਜ ਕੱਲ ਵੀ ਬਾਹਰ ਦੀਆਂ ਰਹਿਤਾਂ ਨੂੰ ਬਹੁਤ ਸਾਰਾ ਮਹੱਤਤਾ ਦਿੱਤੀ ਜਾ ਰਹੀ ਹੈ ਕਿ ਸ਼ਬਦ ਨੂੰ ਜ਼ਾਹਰ ਕਰਦੇ ਹੈ ਜਾਂ ਉਹਨੂੰ ਕੰਡੈਮ ਕਰਦੇ ਹੈ ਕਿਉਂਕਿ ਸਾਡਾ ਸ਼ਬਦ ਗੁਰੂ ਹੈ ਕੋਈ ਮਰਿਆਦਾ ਜਾਂ ਭੇਡ ਚਾਲ ਗੁਰੂ ਨਹੀਂ ਹੈ ਜੋ ਸ਼ਬਦ ਹੈ ਉਹ ਸੱਤ ਹੈ ਅਸੀਂ ਉਹਦੇ ਮਗਰ ਲੱਗਣਾ ਹੈ ਸੋ ਸ਼ਬਦ ਕਹਿ ਰਿਹਾ ਘਰ ਬਾਬੇ ਨਾਨਕ ਦਾ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਜਿਹੜਾ ਸਿੱਖੀ ਚ ਸਾਧ ਬਣ ਕੇ ਜਾਂ ਹੋਰ ਕੁਛ ਪੁਜਾਰੀ ਟਾਈਪ ਬਣ ਕੇ ਆਪਣੀ ਕਿਰਤ ਦੀ ਕਮਾਈ ਨਹੀਂ ਖਾਂਦਾ ਮਹਾਰਾਜ ਕਹਿੰਦੇ ਉਹਨੂੰ ਰਾਹ ਨਹੀਂ ਮਿਲ ਸਕਦਾ ਗੁਰੂ ਨਾਨਕ ਦਾ ਸ਼ਬਦ ਹੈ ਇਸ ਕਰਕੇ ਸਿੱਖੀ ਦੇ ਵਿੱਚ ਦਸਾਂ ਨੌ ਦੀ ਕਿਰਤ ਹੀ ਪ੍ਰਵਾਨ ਹੈ ਬਾਕੀ ਸਭ ਕੁਛ ਬਾਹਰਲੀਆਂ ਰਹਿਤਾਂ ਚ ਮਾਇਆ ਹੈ ਇਹ ਭਰਮ ਹੈ ਖਿੰਥਾ ਮਿਥ ਕੇ ਮਾਲਾ ਦੇ ਉੱਤੇ ਇੰਨੀਆਂ ਮਾਲਾ ਜਪਣੀਆਂ ਜਾਂ ਰੱਬ ਦਾ ਨਾਂ ਨੀ ਜਪਣਾ ਹੋਰ ਹੀ ਕੁਛ ਜਪੀ ਜਾਣਾ ਤਪ ਕਰੀ ਜਾਣੇ ਪਾਣੀਆਂ ਚ ਖੜੋਈ ਜਾਣਾ ਸਰੀਰ ਨੂੰ ਕਸ਼ਟ ਦੇਈ ਜਾਣੇ ਉਹ ਸ਼ਬਦ ਕਹਿ ਰਿਹਾ ਕਾਏ ਜਪ ਸਰਵਲੋ ਦੇ ਗੜਵੇ ਨੂੰ ਜਾਂ ਹੋਰ ਧਾਤ ਦਾ ਗੜਵਾ ਜਾਂ ਕੱਚ ਦਾ ਕੋਈ ਕਾਠ ਦਾ ਪਿਆਲਾ ਜਿਹ ਚ ਪਾਣੀ ਪੀਣਾ ਇੱਕ ਭਾਂਡੇ ਨੂੰ ਹੀ ਇਹ ਸਮਝ ਲੈਣਾ ਪੀ ਇਹਦੇ ਚ ਬ੍ਰਹਮ ਗਿਆਨ ਹੈ ਉਹ ਮਰਜ ਕਹਿੰਦਾ ਕਾਏ ਕਮੰਡਲ ਕਾਪੜੀਆਰੇ ਕਾਪੜੀਆਰੇ ਕਹਿੰਦੇ ਨੇ ਜਿਹੜੀ ਕਿ ਕੱਪੜਿਆਂ ਦੇ ਟੁਕੜਿਆਂ ਦੀ ਜੁੱਲੀ ਬਣਾਈ ਹੋਵੇ ਖਿੰਥਾ ਉੱਤੇ ਪੁਰਾਣੀ ਲਈ ਹੋਵੇ ਫਕੀਰੀ ਲਬਾਸ ਉਹ ਕਾਪੜੀਆਰੇ ਕਹਿੰਦਾ 68 ਕਾਹੇ ਫਰਾਏ ਕੰਮ 68 ਤੀਰਥਾਂ ਦੇ ਉੱਤੇ ਤੁਰਿਆ ਫਿਰਦਾ ਬਾਕੀ 68 ਤੀਰਥ ਛੱਡੇ ਸਿੱਖਾਂ ਨਾਲ ਆਪਣੇ ਤੀਰਥ ਬਣਾ ਰਹੇ ਹੁਣ ਹੇਮਕੁੰਟ ਤੀਰਥ ਅੰਮ੍ਰਿਤਸਰ ਤੀਰਥ ਹੋਰ ਨਨਕਾਣਾ ਸਾਹਿਬ ਤੀਰਥ ਹੋਰ ਸਾਰੇ ਜਿੰਨੇ ਆ ਉਹ ਸਰੋਵਰ ਤਲਾਅ ਉਹ 68 ਤੀਰਥ ਤੋਂ ਮਨਾ ਕਰ ਰਿਹਾ ਤੇ ਮਹਾਰਾਜ ਨਾ ਉਹ ਇਹ ਸ਼ਬਦ ਕਹਿ ਰਿਹਾ ਕਹਿੰਦਾ ਹੈ ਤਰਲੋਚਨ ਤਰਲੋਚਨ ਭਗਤ ਕਹਿੰਦਾ ਹੈ ਬਦਤ ਤਰਲੋਚਨ ਬਗੈਰ ਕਣਕ ਤੋਂ ਕਣਕ ਕਹਿੰਦੀ ਹੈ ਬਗੈਰ ਕਣਕ ਤੋਂ ਭਰੀ ਜਿਹੜੀ ਹੋਵੇ ਵੀ ਭਰੀ ਦੇ ਵਿੱਚ ਤੇ ਕਣਕ ਦੇ ਦਾਣੇ ਹੀ ਹੈ ਨੀ ਤੇ ਤੂੰ ਫਲਾ ਪਾਈ ਫਿਰਦਾ ਉਹਨੂੰ ਗਾਹ ਦਾਣੇ ਕਿੱਥੋਂ ਨਿਕਲਣਗੇ ਜੇ ਤੂੰ ਬਗੈਰ ਕਣਕ ਦਾਣਿਆਂ ਤੂੰ ਹੀ ਕਣਕ ਗਾਹ ਹੀ ਜਾਏਗਾ ਇਸ ਕਰਕੇ ਕਣਬੀਨ ਬਾਦੰਗ ਸਿਲ ਪੂਜਸ ਬਗਲ ਸਮਾਧਮ ਮੁਖ ਝੂਠ ਭਪੂਖਣ ਸਾਰੰਗ ਤ੍ਰੈਪਾਲ ਤਿਹਾਰ ਵਿਚਾਰੰਗ ਗਲ ਮਾਲਾ ਤਿਲਕ ਲਲਾਟੰਗ ਦੋਏ ਧੋਤੀ ਬਸਤਰ ਕਪਾਟੰਗ ਜੇ ਜਾਣਸ ਬ੍ਰਹਮੰ ਕਰਮੰਗ ਸਭ ਫੋਕਟ ਨਿਹਚੋ ਕਰਮੰਗ ਕਹੋ ਨਾਨਕ ਨਿਹਚੋ ਧਿਆਵੈ ਬਿਨ ਸਤਿਗੁਰ ਬਾਟ ਨ ਪਾ ਤੂੰ ਮਹੱਲੇ ਪਹਿਲੇ ਦੀ ਇਹ ਬਾਣੀ ਹੈ ਆਸਾ ਦੀ ਵਾਰ ਚ ਆਪ ਖੁਦ ਹੋ ਜਾ ਕੇ ਇਹ ਚ ਲਿਖਿਆ ਦੋਏ ਧੋਤੀ ਬਸਤਰ ਕਪਾਟਨ ਗਲ ਮਾਲਾ ਬਾਹਰ ਦੀਆਂ ਰਹਿਤਾਂ ਦੱਸੀਆਂ ਸਿੱਖੀ ਦੇ ਵਿੱਚ ਇੱਕੋ ਇੱਕ ਹੀ ਰਹਿਤ ਹੈ ਜੋ ਗੁਰੂ ਗ੍ਰੰਥ ਸਾਹਿਬ ਜਾਂ ਸ਼ਬਦ ਸਾਰੇ ਉਹਦੇ ਤੇ ਸਾਧੀ ਭਰਦੇ ਉਹ ਹੈ ਸਾਬਤ ਸੂਰਤ ਜਿਸ ਤਰ੍ਹਾਂ ਇਨਸਾਨ ਪੈਦਾ ਹੁੰਦਾ ਹੈ ਉਦਾਂ ਹੀ ਸਾਰੀ ਜ਼ਿੰਦਗੀ ਰਹੇ ਸਾਬਤ ਸੂਰਤ ਜਿੱਦਾਂ ਦਾੜੀ ਕੇਸ ਜਾਂ ਵਾਲ ਮਿਲੇ ਹਨ ਇਹਨੂੰ ਉਸੇ ਤਰ੍ਹਾਂ ਰੱਖੇ ਸਾਰੇ ਇੱਕ ਸ਼ਬਦ ਹੈ ਅੱਲੋ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਤੰਦੇ ਮਹੱਲੇ ਪੰਜਵੇਂ ਨਾ ਸਾਬਤ ਸੂਰਤ ਦਾ ਲਫ਼ਜ਼ ਲਾ ਕੇ ਔਰ ਸਾਰੇ ਹੀ ਦਸ ਗੁਰੂ ਸਾਰੇ ਸਿੱਖ ਸਾਰੀ ਚ ਸਿੱਖੀ ਚ ਸਾਬਤ ਸੂਰਤ ਪ੍ਰਧਾਨ ਹੈ ਕਿਉਂਕਿ ਮੁਸਲਮਾਨ ਸੁੰਨਤ ਕਰਦੇ ਸੀ ਹਿੰਦੂ ਮੁੰਡਨ ਕਰਦੇ ਸੀ ਸ਼ਕਲ ਨੂੰ ਵਿਗਾੜ ਛੱਡਦੇ ਸੀ ਲੇਕਿਨ ਸਾਬਤ ਸੂਰਤ ਜੋ ਸ਼ਬਦ ਹੈ ਵਿੱਚ ਉਹ ਸਾਧੀ ਪਰਦਾ ਮਹਾਰਾਜ ਦੀਆਂ ਬਾਣੀ ਚਾਹੁੰਦਾ ਸੀ ਦਾੜੀਆਂ ਸੱਚੀਆਂ ਜੋ ਗੁਰਚਰਣੀ ਲਗਨ ਗਰੀਬਾਂ ਉੱਪਰ ਜੇ ਖਿੰਜੇ ਦਾੜੀ ਸਾ ਦਾੜੀ ਪ੍ਰਭ ਅਗਨ ਮੇ ਸਾੜੀ ਜੇ ਦਾੜੀ ਰੱਖ ਕੇ ਵੀ ਤੂੰ ਗਰੀਬਾਂ ਦੇ ਉੱਤੇ ਜ਼ੁਲਮ ਕਰੇਗਾ ਖਿਜੇਗਾ ਉਹ ਦਾੜੀ ਪਰਮਾਤਮਾ ਤੇਰੀ ਅੱਗ ਚ ਸਾੜੇਗਾ ਕਿਸੇ ਨੇ ਇਸ ਕਰਕੇ ਜਿਹੜੀ ਬਾਹਰ ਦਾ ਭੇਖ ਹੈ ਉਹਨੂੰ ਵੀ ਮਹਾਰਾਜ ਨੇ ਐਸਾ ਕਿਹਾ ਵੀ ਇਹ ਤਾਂ ਚੰਗਾ ਹੈ ਜੇ ਤੂੰ ਬੰਦਗੀ ਵਾਲੇ ਰਾਸਤੇ ਤੇ ਰੱਬ ਦੇ ਰਾਸਤੇ ਤੇ ਭੈ ਦੇ ਵਿੱਚ ਹੋ ਕੇ ਚੱਲੇ ਸਾਬਤ ਸੂਰਤ ਰੱਖ ਕੇ ਇਨਸਾਨ ਨਾ ਰਹਿਣਾ, ਉਹ ਉਹ ਮਰਜ਼ ਨੂੰ ਪ੍ਰਵਾਨ ਨਹੀਂ ਹੈ। ਮਰਜ਼ ਨੂੰ ਪ੍ਰਵਾਨ ਉਹ ਚੀਜ਼ ਹੈ ਵੀ ਸਾਬਤ ਸੂਰਤ, ਸਿਰਫ ਇੰਨੀ ਰੈਸਟ੍ਰਿਕਸ਼ਨ ਹੈ ਸਾਰੀ ਬਾਣੀ ਵੀ ਸਾਬਤ ਸੂਰਤ ਸਾਰੀ ਉਮਰ ਰਹੇ ਤੇ ਬਾਕੀ ਗੁਰੂ ਦੇ ਪੈ ਚ ਰਹਿ ਕੇ, ਰੱਬ ਦੇ ਪੈ ਚ ਜੋ ਉਹਨੇ ਪੂਰਨੇ ਜੋ ਉਪਦੇਸ਼ ਦੇ ਰਿਹਾ ਉਹਦੇ ਮੁਤਾਬਕ ਨਾਮ ਜਪਣਾ ਸ਼ੁਰੂ ਕਰਦਾ। ਪਰ ਜਿਹੜਾ ਸ਼ਬਦ ਦੇ ਉਲਟ ਅਸੀਂ ਸੂਰਤ ਨੂੰ ਵਿਗਾੜਦੇ ਹਾਂ ਇਹ ਸਿੱਖੀ ਚ ਸਖ਼ਤ ਮਨਾ ਹੈ। ਇਸੇ ਕਰਕੇ ਇੰਨੀ ਕੁ ਰਿਸਟ੍ਰਿਕਸ਼ਨ ਹੈ, ਜਿਹੜੇ ਪੰਜ ਸਿੰਘ ਸਾਬਤ ਸੂਰਤ ਤੋਂ ਬਗੈਰ ਪੰਜ ਸਿੰਘ ਪੰਜ ਪਿਆਰੇ ਬਣਦੇ ਨਹੀਂ। ਗੁਰੂ ਗੋਬਿੰਦ ਰਾਏ ਨੂੰ ਵੀ ਪੰਜ ਸਾਬਤ ਸੂਰਤ ਸਿੰਘਾਂ ਕੋਲੋਂ ਗੋਬਿੰਦ ਸਿੰਘ ਬਣਿਆ। ਇਸ ਕਰਕੇ ਸ਼ਬਦ ਵੀ ਦੀਖਿਆ ਦੇਣ ਦੀ ਰਸਮ ਵੀ ਇਸੇ ਕਰਕੇ ਰਿਸਟ੍ਰਿਕਟਡ ਹੈ ਥਾਂ ਵੀ ਸਾਬਤ ਸੂਰਤ ਹੋਏ, ਕਿਉਂਕਿ ਪੰਜਾਂ ਸਿੰਘਾਂ ਦੇ ਵਿੱਚ ਕਿਸੇ ਦੀ ਉਂਗਲੀ ਵੱਡੀ ਹੋਵੇ ਉਹਨੂੰ ਉਂਗਲੀ ਲੈਂਦੇ ਅੰਗ ਨਹੀਂ ਪੂਰਿਆ। ਪੰਜ ਸਿੱਖ ਲੈਂਦੇ ਨੇ ਸਿੰਘ, ਸਿੱਖ ਪਹਿਲਾਂ ਮਤਲਬ ਸਿੱਖਣੀ ਲਫ਼ਜ਼ ਕਿਤੇ ਨਹੀਂ ਹੈ ਸਾਰੇ ਸ਼ਬਦ, ਸਿੱਖ ਕੌਮਨ ਜੈਂਡਰ ਹੈ। ਪੰਜ ਸਿੰਘ ਜੋ ਹੈ ਸਿੱਖ ਕੌਮਨ ਜੈਂਡਰ ਹੈ, ਲੇਕਿਨ ਸਿੱਖ ਜਿਹੜਾ ਲਫ਼ਜ਼ ਹੈ ਕੌਮਨ ਜੈਂਡਰ ਹੈ, ਸਿੱਖਣੀ ਕਿਤੇ ਲਫ਼ਜ਼ ਨਹੀਂ ਆਏਗਾ। ਗੁਰ ਸਤਿਗੁਰ ਕਾ ਜੋ ਸਿੱਖ, ਸਿੱਖਣੀ ਨਹੀਂ ਲਿਖਿਆ ਦੋਨਾਂ ਲਈ ਹੈ। ਇਸ ਕਰਕੇ ਸਾਰੀ ਜਿਹੜੀ ਗੁਰਬਾਣੀ ਹੈ ਉਹਨੂੰ ਖੋਜ ਕੇ ਪਤਾ ਲੱਗਦਾ ਹੈ ਵੀ ਜਿਹੜੀ ਮਹਾਰਾਜ ਨਾ ਇੱਕ ਸਾਬਤ ਸੂਰਤ ਵਾਲੀ ਰਿਸਟ੍ਰਿਕਸ਼ਨ ਰੱਖੀ ਹੈ ਇਹੋ ਬੜੀ ਹੈ। ਬਾਕੀ ਜਿੰਨੇ ਵੀ ਪੰਜ ਪਿਆਰੇ ਦੜਾਉਂਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਨਹੀਂ ਹੈ। ਉਹ ਕੀ ਹੈ? ਕਿਉਂਕਿ ਸੱਚਾਈ ਇੱਥੋਂ ਜ਼ਾਹਰ ਹੁੰਦੀ ਹੈ ਵੀ ਬਾਕੀ ਸਾਰੇ ਸਿੱਖੀ ਚ ਦੇਖ ਲਓ ਹਰ ਪੰਜ ਪਿਆਰੇ ਆਪਣੀ ਆਪਣੀ ਕੋਈ ਮਰਿਆਦਾ ਦਰਾਉਣਗੇ, ਇੱਕ ਦੂਜੇ ਨਾਲ ਟੈਲੀ ਨਹੀਂ ਕਰਦੀ। ਇੱਕੋ ਇੱਕ ਚੀਜ਼ ਟੈਲੀ ਕਰੇਗੀ ਉਹ ਕੀ ਹੈ? ਬੋਲੋ।